ਵਾਹਿਗੁਰੂ ਕਾ ਖਾਲਸਾ ਵਾਹਿਗੁਰੂ। ਸਲੋਕ ਮਹੱਲਾ ਤੀਜਾ। ਆਸਾ ਅੰਦਰ ਸਭ ਕੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਿਵਾਜੀ। ਗੁਰੂ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਸ੍ਰੀ ਗੋਬਿੰਦਵਾਲ ਸਾਹਿਬ ਵਿੱਚ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਇੱਥੇ ਪ੍ਰੇਮੀਆਂ ਨੇ ਆ ਕੇ ਗੁਰੂ ਮਹਾਰਾਜ ਸਾਹਿਬ ਦੇ ਪਾਸ ਪ੍ਰਸ਼ਨ ਕੀਤੇ ਕਿ ਗਰੀਬ ਨਿਵਾਸ ਸੱਚੇ ਪਾਤਸ਼ਾਹ, ਆਸਾ ਜਿਹੜੀ ਹੈ ਦੁਨੀਆਂ ਦੇ ਅੰਦਰ ਬਣੀ ਰਹਿੰਦੀ ਹੈ, ਇਹਦੀ ਨਿਵਰਤੀ ਦਾ ਕੋਈ ਉਪਾਅ ਸੱਚੇ ਪਾਤਸ਼ਾਹ ਦੱਸੋ। ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਪਰਮ ਪਵਿੱਤਰ ਸਲੋਕ ਉਚਾਰਨ ਕੀਤਾ।
ਸਲੋਕ ਮਹੱਲਾ ਤੀਜਾ। ਆਸਾ ਅੰਦਰ ਸਭ ਕੋ।
ਹੇ ਭਾਈ, ਸਤਿਗੁਰੂ ਸਾਹਿਬ ਜੀ ਕਹਿੰਦੇ ਸਭ ਕੋਈ ਜਿਤਨਾ ਸੰਸਾਰ ਦੇ ਜੀ ਜੰਤ ਹੈ ਸਾਰੇ ਆਸਾ ਦੇ ਅੰਦਰ ਹਨ। ਆਸਾ ਲੱਗੀ ਰਹਿੰਦੀ ਹੈ ਉਹਨਾਂ ਦੇ ਤਾਂ ਹੀ ਕੋਈ ਨਾ ਕੋਈ
ਕੋਈ ਨਿਰਾਸਾ ਹੋ।
ਕੋਈ ਕੋਈ ਗੁਰਮੁਖ ਨਿਰਾਸਾ ਹੋ ਸਕਦਾ ਹੈ ਨਹੀਂ। ਆਸਾ ਵਿੱਚ ਸੁੱਤੇ ਕਈ ਲੋਈ, ਕਿਤਨੇ ਹੀ ਲੋਕ ਆਸਾ ਦੇ ਜਵਰਾਜੇ ਹੋਏ ਹਨ। ਇਹ ਆਸਾ ਕਰਤਾ ਜਗਮੂਆ ਆਸਾ ਮਰੇ ਨਾ ਜਾਏ, ਨਾਨਕ ਆਸਾ ਪੂਰੀਆਂ ਸੱਚੇ ਸਿਉਚਿਤ ਲਾਏ। ਇਹ ਆਸ ਕਿਸੇ ਦੀ ਪੂਰੀ ਨਹੀਂ ਹੁੰਦੀ, ਨਿਰਾਸੇ ਵੇਖੀ ਦੇ ਸੰਸਾਰ ਦੇ ਅੰਦਰ। ਸੰਤ ਮਹਾਰਾਜ ਮਸਤੂਆਂ ਵਾਲੇ ਬਾਬੇ ਇੱਕ ਦਿਨ ਬਾਲੇ ਵਾਲ ਬੈਠੇ ਸਨ। ਇੱਥੇ ਕਰਮ ਸਿੰਘ ਜੀ ਪੋਠੋਹਾਰੀ ਸੰਤਾਂ ਦੀ ਸੇਵਾ ਵਿੱਚ ਸਨ। ਇਹ ਇੱਕ ਜਿਮੀਦਾਰ ਇੱਕ ਗੜਵੀ ਪਾਣੀ ਦੀ ਕਰਾਉਣ ਵਾਸਤੇ ਸੰਤਾਂ ਕੋਲੇ ਲੈ ਕੇ ਆਇਆ। ਕਹਿਣ ਲੱਗਾ ਕਿ ਮਹਾਰਾਜ ਮੇਰੇ ਪਾਣੀ ਕਰ ਦਿਓ, ਮੇਰੀ ਮੈਂ ਨਹੀਂ ਮਿਲਦੀ। ਉਸ ਵੇਲੇ ਬਾਲੇ ਵਾਲੀ ਕਰਮ ਸਿੰਘ ਸੰਤਾਂ ਨੂੰ ਕਿਹਾ ਕਿ ਮਹਾਰਾਜ ਆਪ ਕਿਰਪਾ ਕਰੋ, ਇਹ ਜਿਮੀਦਾਰ ਦੀ ਭਾਵਨਾ ਹੈ, ਤੁਹਾਡੇ ਤੇ ਸਰਦਾ ਹੈ, ਇਹ ਤੁਸੀਂ ਕਿਰਪਾ ਕਰਕੇ ਇਸ ਪਾਣੀ ਨੂੰ ਹੱਥ ਲਾ ਕੇ ਮੂਲ ਮੰਤਰ ਦਾ ਪਾਠ ਕਰ ਦਿਓ। ਸੰਤ ਹੱਸ ਪਏ, ਕਹਿੰਦੇ ਭਾਈ ਜੱਟ ਪਲਾਈ ਲੱਸੀ, ਗਲ ਵਿੱਚ ਪਾ ਲਈ ਰੱਸੀ, ਇਹਨਾਂ ਰੋਟੀ ਪਾਣੀ ਸਾਨੂੰ ਖਵਾਇਆ ਤੇ ਹੁਣ ਸਾਡੇ ਕੋਲੋਂ ਮਹੀਆਂ ਦੀ ਨਜ਼ਰ ਹਟਾਉਣ ਵਾਸਤੇ ਪਾਣੀ ਲੈ ਕੇ ਆਏ ਹੈ, ਵੀ ਇਹ ਸੰਤ ਮਹੀਆਂ ਦੀ ਨਜ਼ਰ ਹਟਾ ਦੇਣ, ਅਸੀਂ ਕਿਉਂ ਭਾਈ ਹੱਥ ਲਾਈਏ। ਜੇ ਇਹਦੀ ਸਰਦਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਪਾਣੀ ਲੈ ਜਾਵੇ, ਅਸੀਂ ਤਾਂ ਹੱਥ ਨਹੀਂ ਲਾਉਣਾ। ਕਰਮ ਸਿੰਘ ਕਹੇ ਮਹਾਰਾਜ ਹੱਥ ਹੀ ਲਾ ਦਿਓ। ਕਹਿੰਦੇ ਨਾ ਭਾਈ, ਇਹ ਗੱਲ ਨਹੀਂ, ਇਹ ਤਾਂ ਲੱਸੀ ਪਾਣੀ ਪਿਆ ਕੇ ਇਹ ਸਾਡੇ ਪਾਸੋਂ ਕਾਮਨਾ ਦੇ ਮੰਤਰ ਪੂਰੇ ਕਰਨੇ ਚਾਹੁੰਦੇ, ਅਸੀਂ ਤਾਂ ਨਹੀਂ ਕਰਨੇ। ਇਸ ਪ੍ਰਕਾਰ ਮਹਾਂਪੁਰਖਾਂ ਨੂੰ ਉੱਤਰ ਦਿੱਤਾ ਸੀ ਸਾਧ ਸੰਗਤ ਜੀ।
ਕੋਈ ਨਿਰਾਸਾ ਹੋ,
ਕੋਈ ਕੋਈ ਹੈ ਭਾਈ, ਆਸਾ ਦੇ ਅੰਦਰ ਸਾਰਾ ਸੰਸਾਰ ਫਸਿਆ ਪਿਆ, ਕੋਈ ਕੋਈ ਆਦਮੀ ਨਿਰਾਸਾ ਦੁਨੀਆਂ ਤੋਂ ਹੋ ਸਕਦਾ ਹੈ।
ਨਾਨਕ ਜੋ ਮਰਜੀ ਵਿਆ।
ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਜੀਵਤ ਭਾਵ ਤੋਂ ਮਰਿਆ ਹੋਇਆ ਹੈ,
ਪਹਿਲਾ ਆਇਆ ਸੋ
ਉਹ ਸਹਿਤ ਲਾਹੇ ਦੇ ਆਇਆ ਹੋਇਆ ਸਫਲਾ ਹੈ, ਬਾਕੀ ਜਿਹੜੇ ਹੈ ਲਾਹੇ ਦੇ ਸਹਿਤ ਨਹੀਂ ਆਏ ਹੋਏ, ਆਪਣੀ ਜੀਵਨ ਨੂੰ ਵਿਅਰਥ ਹੀ ਚਲੇ ਜਾਂਦੇ ਆ ਗੁਜ਼ਾਰ ਕਰਕੇ। ਪਹਿਲਾ ਸਫਲਾ ਆਇਆ ਹੋਇਆ ਉਹਦਾ, ਸਹਿਤ ਪਰਮਾਰਥ ਦੇ ਲਾਹੇ ਦੇ ਆਇਆ ਹੋਇਆ ਹੈ ਉਹ ਪੁਰਖ।
ਮਹੱਲਾ ਤੀਜਾ। ਨਾ ਕਿਸ਼ ਆਸਾ ਹੱਥ ਹੈ।
ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਇਹ ਆਸਾ ਕਰਨੀ ਜੀਵ ਦੇ ਹੱਥ ਨਹੀਂ ਹੈ, ਇਹ ਜੀਵ ਮੈਂ ਆਸਾ ਨਾ ਕਰਾਂ ਇਸ ਪ੍ਰਕਾਰ ਜਾਂ ਆਸਾ ਮੈਂ ਕਰਾਂ, ਇਹ ਜੀਵ ਦੇ ਅਧੀਨ ਨਹੀਂ ਹੈ, ਕੁਝ ਪਲ ਪੱਗ ਹੋਣੇ ਕਰਕੇ
ਉਹ ਨਿਰਾਸਾ ਹੋ।
ਅਤੇ ਨਿਰਾਸਾ ਹੋਣਾ ਵੀ ਇਹਦੇ ਹੱਥ ਨਹੀਂ ਹੈ, ਇਹ ਨਿਰਾਸਾ ਕਿਵੇਂ ਹੋ ਸਕਦਾ ਹੈ? ਨਾ ਤਾਂ ਆਸਾ ਦੇ ਹੱਥ ਹੈ ਵੀ ਇਹ ਜੀਵ ਨੂੰ ਮੈਂ ਚਿੰਬੜ ਜਾਵਾਂ, ਤੇ ਨਾ ਜੀਵ ਨੂੰ ਨਿਰਾਸਾ ਹੋਣ ਵਿੱਚ ਸ਼ਕਤੀ ਹੈ ਉਲ ਪੱਗ ਤੋਂ, ਇਹ ਨਿਰਾਸਾ ਕਿਵੇਂ ਹੋ ਸਕਦਾ ਹੈ?
ਕਿਆ ਕਰੇ ਇਹ ਬੱਪੜੀ।
ਅਤੇ ਜਿਹੜੇ ਬ੍ਰਹਮ ਗਿਆਨੀ ਉਹ ਸਭ ਕੁਝ ਵਾਹਿਗੁਰੂ ਦੇ ਹੱਥ ਜਾਣਦੇ ਹੈ, ਇਹ ਜਿਹੜੀ ਆਸਾ ਹੈ ਸੰਸਾਰ ਨੂੰ ਲੱਗੀ ਹੋਈ ਬੱਪੜੀ ਤੁੱਛ ਕੀ ਵਿਗਾੜ ਸਕਦੀ ਹੈ ਬ੍ਰਹਮ ਬੇਤਿਆਂ ਦਾ, ਜਿਨ੍ਹਾਂ ਨਿਰਾਸੇ ਹੀ ਰਹਿਣਾ ਹੋਇਆ।
ਜਾਂ ਭੁਲਾਏ ਸੋ,
ਜਾਂ ਉਹ ਪਰਮੇਸ਼ਰ ਜੀਆਂ ਦੇ ਤਾਂ ਹੀ ਭਰਮ ਵਿੱਚ ਭੁਲਾ ਦਿੰਦਾ ਹੈ, ਤਾਂ ਆਸਾ ਉਹਨਾਂ ਨੂੰ ਚਿੰਬੜ ਜਾਂਦੀ ਹੈ। ਜਦੋਂ ਪਰਮੇਸ਼ਰ ਨੂੰ ਭੁਲਾਏ ਹੋਏ ਜਿਹੜੇ ਜੀਵ ਹੈ ਉਹ ਆਸਾ ਵਿੱਚ ਲੱਗੇ ਹੋਏ ਆਵਾਗਾਉਣ ਚ ਪਏ ਰਹਿੰਦੇ ਹਨ।
ਪੌੜੀ ਤ੍ਰਿਗ ਜੀ
ਜਿਹੜੇ ਭੁਲਾਏ ਹਨ ਉਹਨਾਂ ਨੂੰ ਆਸਾ ਚਿੰਬੜੀ ਰਹਿੰਦੀ ਹੈ।
ਪੌੜੀ ਤ੍ਰਿਗ ਜੀਵਨ ਸੰਸਾਰ।
ਸਤਿਗੁਰੂ ਸਾਹਿਬ ਜੀ ਕਹਿੰਦੇ ਤ੍ਰਿਕਾਰ ਹੈ ਜਿਉਣਾ ਇਸ ਸੰਸਾਰ ਦਾ,
ਸੱਚੇ ਨਾਮ ਬਿਨ
ਜੋ ਸੱਚੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਹਨ ਸੰਸਾਰ ਦੇ ਅੰਦਰ।
ਸਭ ਦਾਤਾ ਦਾਤਾ
ਉਹ ਪ੍ਰਭੂ ਸਾਰੀਆਂ ਦਾਤਾਂ ਦੇ ਦੇਣ ਵਾਲਾ, ਨਾਮ ਦਾ ਦਾਤਾ, ਪ੍ਰੇਮ ਦਾ ਦਾਤਾ, ਬ੍ਰਹਮ ਗਿਆਨ ਦਾ ਦਾਤਾ, ਮੁਕਤੀ ਦਾ ਦਾਤਾ, ਦਤਾਰ ਹੈ, ਦਾਤਾ ਦੇਣ ਵਾਲਾ ਪ੍ਰਭੂ ਸਮਰੱਥ।
ਨਿਹਚਲ ਇਹੋ ਧਨ,
ਇਹ ਅਚਲ ਧਨ ਹੈ ਜਿਹੜਾ ਨਾਮ ਦੀ ਦਾਤ ਪ੍ਰਾਪਤ ਹੋਣੀ ਹੈ ਸਤਸੰਗਤ ਦੇ ਵਿੱਚੋਂ, ਇਹ ਕਦੇ ਨਾ ਨਾਸ ਹੋਣ ਵਾਲਾ ਧਨ ਹੈ।
ਸਾਸ ਸਾਸ ਆਰਾਧੇ,
ਇਹ ਜੀਵ ਸਵਾਸ ਸਵਾਸ ਜਿਹੜੇ ਆਰਾਧੇ ਹਨ,
ਨਿਰਮਲ ਸੂਏ ਜਨ,
ਉਹ ਜਨ ਪੁਰਖ ਉੱਜਲ ਹਨ, ਬਾਕੀ ਸਭ ਮੈਲ ਦੇ ਭਰੇ ਹੋਏ ਆ ਵਾਸ਼ਨਾ ਦੀ ਮੈਲ ਦੇ।
ਅੰਤਰਜਾਮੀ ਆਗਮ,
ਅੰਤਰਜਾਮੀ ਪਰਮੇਸ਼ਰ ਸ਼ਾਸਤਰਾਂ ਕਰਕੇ ਵੀ ਅਗਮ ਹੈ, ਮਨ ਦੇ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਨਹੀਂ, ਅਗਮ ਹੈ।
ਰਸਨਾ ਏਕ ਭਾਨ,
ਉਸ ਇੱਕ ਅਕਾਲ ਪੁਰਖ ਨੂੰ ਰਸਨਾ ਕਰਕੇ ਉਚਾਰ ਜੇ ਮਨ ਨਾਲ ਨਹੀਂ ਉਚਾਰਿਆ ਜਾਂਦਾ, ਪ੍ਰੀਤ ਰੂਪੀ ਰਸਨਾ ਨਾਲ, ਸੁਰਤ ਰੂਪੀ ਰਸਨਾ ਨਾਲ ਭਾਨ ਉਚਾਰਨਾ ਕਰ।
ਰਵ ਰਹਿਆ ਸਰਬੱਤ,
ਉਹ ਪਰਮੇਸ਼ਰ ਸਾਰਿਆਂ ਥਾਵਾਂ ਜੀ ਭਾਈ ਵਿਆਪਕ ਹੋ ਰਿਹਾ ਹੈ।
ਨਾਨਕ ਬਲ ਜਾਈ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਵਾਹਿਗੁਰੂ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ।
ਵਾਹ ਵਾਹ ਸੱਚੀ ਪਾਤਸ਼ਾਹ, ਕਿਉਂ
ਭਾਈ ਜਪੋ ਸਾਰੇ, ਵਾਹ ਅਸਚਰਜ ਹੈ ਤੂੰ, ਵਾਹ ਧੰਨਵਾਦ ਹੈ ਸੱਚੇ ਪਾਤਸ਼ਾਹ ਤੇਰਾ।
ਸੱਚੀ ਨਾਈ
ਤੂੰ ਆਪ ਸੱਚਾ ਹੈ, ਤੇਰੀ ਨਾਈ ਮਹਿਮਾ ਜਾਂ ਸਤਨਾਮ ਰੂਪੀ ਆਵਾਜ਼ ਇਹ ਸੱਚੀ ਹੈ।
ਸਲੋਕ ਮਹੱਲਾ ਪਹਿਲਾ, ਸਰਵਰ ਹੰਸ ਧੁਰੇ ਹੀ ਮੇਲਾ।
ਜਿਸ ਪ੍ਰਕਾਰ ਸਾਹਿਬ ਸਿੰਘ ਜੀ ਦ੍ਰਿਸ਼ਟਾਂਤ ਗੁਰੂ ਸਾਹਿਬ ਦਿੰਦੇ ਹਨ, ਪਹਿਲੇ ਪਾਤਸ਼ਾਹ ਜੀ ਦਾ ਸਲੋਕ ਹੈ, ਹਜ਼ੂਰ ਉਚਾਰਦੇ ਹਨ ਸਰਵਰ ਹੰਸ ਧੁਰੇ ਹੀ ਮੇਲਾ, ਮਾਨ ਸਰੋਵਰ ਤੇ ਹੰਸਾਂ ਦਾ ਧੁਰ ਤੋਂ ਮੇਲਾ ਮਹਾਰਾਜ ਨੇ ਬਣਾਇਆ ਹੋਇਆ ਆਪ ਤੋਂ ਹੀ।
ਖਸਮੈ ਏਵੈ ਭਾਣਾ,
ਇਹ ਖਸਮ ਅਕਾਲ ਪੁਰਖ ਨੂੰ ਇਸ ਪ੍ਰਕਾਰ ਪਾਉਂਦਾ ਹੀ ਹੈ ਭਾਈ।
ਸਰਵਰ ਅੰਦਰ ਹੀਰਾ ਮੋਤੀ,
ਮਾਨ ਸਰੋਵਰ ਵਿੱਚ ਹੀਰੇ ਹੁੰਦੇ ਹਨ, ਮੋਤੀ ਆਦਿਕ ਹੁੰਦੇ ਹਨ।
ਹੰਸਾਂ ਕਾ ਖਾਣਾ,
ਉਹ ਹੰਸਾਂ ਦੀ ਉਹ ਖੁਰਾਕ ਹੁੰਦੀ, ਉਹ ਖਾਣਾ ਕਰਦੇ ਹਨ।
ਬਗਲਾ ਕਾਗ ਨਾ ਰਹੀ ਸਰਵਰ,
ਅਤੇ ਬਗਲੇ ਤੇ ਕਾਂ ਜਿਹੜੇ ਹੈ ਇਹ ਵੀ ਮਾਨ ਸਰੋਵਰ ਤੇ ਚਲੇ ਤਾਂ ਜਾਂਦੇ ਹੈ ਪਰ ਉੱਥੇ ਉਹ ਰਹਿ ਨਹੀਂ ਸਕਦੇ ਹਨ।
ਹੋਵੇ ਅਤ ਸਿਆਣਾ,
ਭਾਵੇਂ ਅਤਿਅੰਤ ਬਗਲਾ ਸਮਾਧੀ ਲਾਉਣ ਚ ਸਿਆਣਾ ਹੋਵੇ ਤੇ ਕਾਂ ਕਿਸੇ ਨੂੰ ਇੱਟ ਚੱਕਦੇ ਨੂੰ ਵੇਖਣ ਚ ਸਿਆਣਾ ਹੋਵੇ, ਬੇਅੰਤ
ਉਹਨਾਂ ਰਿਜਕ ਨਾ ਪਾਇਓ ਉਥੇ,
ਪਇਓ ਵੀ ਹੈ ਕਾਠ ਕਿਸੇ ਪੋਥੀ ਚ ਨਹੀਂ,
ਉਹਨਾਂ ਰਿਜਕ ਨਾ ਪਇਓ ਉਥੇ,
ਉਹਨਾਂ ਵਾਸਤੇ ਰਿਜਕ ਰੋਜੀ ਜਿਹੜੀ ਹੈ ਉਸ ਥਾਂ ਵਿੱਚ ਮਾਨ ਸਰੋਵਰ ਤੇ ਨਹੀਂ ਉਹਨਾਂ ਦੀ ਪਈ ਹੈ।
ਉਹਨਾਂ ਹੋਰੂ ਖਾਣਾ,
ਉਹਨਾਂ ਨੇ ਕਾਂ ਨੇ ਤਾਂ ਦਿਸ਼ਟਾ ਹੀ ਫੋਲਣਾ ਹੈ ਅਤੇ ਬਗਲੇ ਨੇ ਡੱਡਾ ਮੱਛੀਆਂ ਹੀ ਪਕੜਨੀਆਂ, ਉਹ ਖੁਰਾਕ ਉਹਨਾਂ ਦੀ ਵੱਖੋ ਵੱਖਰੀ ਹੈ, ਹੋਰ ਹੀ ਖਾਣਾ ਹੈ, ਉਹ ਨਹੀਂ ਮਾਨ ਸਰੋਵਰ ਤੇ ਰਹਿ ਸਕਦੇ।
ਸੱਚ ਕਮਾਣੈ ਸੱਚੋ ਪਾਈਐ,
ਇਸੇ ਪ੍ਰਕਾਰ ਪੜੋ ਆਪ ਤੋਂ,
ਸਰਵਰ ਹੰਸ ਧੁਰੇ ਹੀ ਮੇਲਾ।
ਸਤਿਗੁਰੂ ਸਾਹਿਬ ਜੀ ਮਾਨ ਸਰੋਵਰ ਹੰਸਾਧ ਸੰਗੇ ਜੀ ਅਤੇ ਹੰਸ ਗੁਰਸਿੱਖਾਂ ਨੇ ਅਤੇ ਤੱਤਵੇ ਤੇ ਜਿਹੜੇ ਹੰਸਾਂ ਦੀ ਨਿਆਈ ਹੈ, ਬ੍ਰਹਮ ਜੋ ਮਾਨ ਸਰੋਵਰ ਦੀ ਨਿਆਈ ਹੈ, ਤੁਰ ਆਪ ਤੋਂ ਹੀ ਇਹਨਾਂ ਮਿਲਾਪ ਹੈ।
ਹਸਮੈ ਇਹ ਵੈ ਭਾਣਾ,
ਇਹ ਮੇਰੇ ਵਾਹਿਗੁਰੂ ਨੇ ਇਸ ਤਰ੍ਹਾਂ ਪਾਉਂਦਾ ਹੈ।
ਸਰਵਰ ਅੰਦਰ ਹੀਰਾ ਮੋਤੀ,
ਮਾਨ ਸਰੋਵਰ ਗੁਰਾਂ ਦੇ ਅੰਦਰ ਹੀਰਾ ਨਾਮ ਹੈ, ਮੋਤੀ ਵਿਰਾਗ ਹੈ, ਤਰ ਤੀਬਰ ਤਰ ਤਮ ਵਿਰਾਗ ਜਿਹੜਾ ਹੈ ਮੋਤੀ ਮੁਕਤੀ ਰੂਪ ਹੈ।
ਹੰਸਾਂ ਕਾ ਖਾਣਾ,
ਉਹ ਹੰਸ ਤੱਤ ਵੇਤਿਆਂ ਦਾ ਗੁਰਸਿੱਖਾਂ ਦੀ ਇਹ ਖੁਰਾਕ ਹੈ।
ਬਗਲਾ ਕਾਗ ਨਾ ਰਹੀ ਸਰਵਰ,
ਬਗਲਾ ਜਿਹੜਾ ਦੰਭੀ ਆਦਮੀ ਹੈ ਉਤੋਂ ਚਿੱਟੇ ਲੀੜੇ ਪਾਏ ਹੈ ਤੇ ਅੰਦਰੋਂ ਪਰਾਏ ਘਰਾਂ ਨੂੰ ਤੱਕਣ ਵਾਲਾ ਹੈ, ਉਹ ਸਤਿਗੁਰੂ ਰੂਪੀ ਮਾਨ ਸਰੋਵਰ ਤੇ ਬ੍ਰਹਮ ਰੂਪੀ ਮਾਨ ਸਰੋਵਰ ਚ ਕੀ ਸਥਿਤ ਰਹਿਣਾ ਸੀ ਉਸ
ਨੇ।
ਕਾਗ ਜਿਹੜਾ ਕਾਂ ਕਾਲਾ ਹੁੰਦਾ ਅੰਦਰੋਂ ਬਾਹਰੋਂ, ਜਿਹੜੇ ਪਰਾਈ ਨਿੰਦਿਆ ਰੂਪੀ ਦਿਸ਼ਟਾ ਖਾਣ ਵਾਲੇ ਕਾਂ ਹਨਗੇ, ਉਹ ਦੋਵੇਂ ਗੁਰੂ ਮਾਨ ਸਰੋਵਰ ਤੇ ਬ੍ਰਹਮ ਰੂਪੀ ਮਾਨ ਸਰੋਵਰ ਤੇ ਸਥਿਤ ਨਹੀਂ ਹੋ ਕੇ ਰਹਿ ਸਕਦੇ, ਦੰਭੀ ਆਦਮੀ ਤੇ ਪਾਪੀ ਆਦਮੀ।
ਜੇ ਹੋਵੇ ਅਤ ਸਿਆਣਾ,
ਭਾਵੇਂ ਚਾਰ ਵੇਦ ਪੜਿਆ ਹੋਵੇ, ਛੇ ਸ਼ਾਸਤਰ ਪੜਿਆ ਹੋਵੇ, ਅਤਿਅੰਤ ਸ਼ਾਸਤਰ ਗਿਆਨ ਦੇ ਚ ਸਿਆਣਾ ਵੀ ਹੋਵੇ,
ਉਹਨਾਂ ਰਿਜਕ ਨਾ ਪਇਓ ਉਥੇ,
ਉਹ ਜਿਹੜਾ ਦੰਭੀ ਆਦਮੀ ਹੈ ਉਹਨਾਂ ਦੀ ਰੋਜੀ ਨਹੀਂ ਉੱਥੇ, ਮਾਰਾ ਸਾਨ ਪਾਉਣਾ ਕੀਤੀ,
ਉਹਨਾਂ ਹੋਰੋ ਖਾਣਾ,
ਉਹ ਨਿੰਦਕਾਂ ਤਾਂ ਬਿਸ਼ਟਾ ਰੂਪੀ ਨਿੰਦਿਆ ਰੂਪੀ ਬਿਸ਼ਟਾ ਹੀ ਫਰੋਲਣਾ ਹੈ। ਇਸ ਪ੍ਰਕਾਰ ਦੇ ਪਾਪੀ ਆਦਮੀ ਕਾਂ ਦੀ ਨਿਆਈ ਜਿਹੜੇ ਹੈ ਤੇ ਬਗਲੇ ਜਿਹੜੇ ਆ ਪਰਾਈਆਂ ਇਸਤਰੀਆਂ ਰੂਪੀ ਡੱਡਾਂ ਹੀ ਉਹਨਾਂ ਨੂੰ ਫੜਨੀਆਂ, ਉਹਨਾਂ ਦੀ ਖੁਰਾਕ ਹੀ ਹੋਰ ਹੈ।
ਸੱਚ ਕਮਾਣ ਸੱਚੂ ਪਾਈ ਹੈ,
ਜਿਹੜਾ ਸਚਨਾਮ ਦੀ ਕਮਾਈ ਕਰਦੇ ਹੈ ਗੁਰਸਿੱਖ, ਉਹ ਸੱਚੇ ਸੁਖ ਨੂੰ ਪਾਈਏ ਪਾਉਂਦੇ ਹਨ।
ਕੂੜਾ ਕੂੜਾ ਮਾਣ,
ਜਿਹੜੇ ਪੁਰਖ ਝੂਠ ਬੋਲਦੇ ਹੈ, ਝੂਠੀਆਂ ਕਰਤੂਤਾਂ ਕਰਦੇ ਹੈ, ਕੂੜੇ ਮੰਤਰ ਜੰਤਰ ਕਰਦੇ ਹੈ, ਉਹਨਾਂ ਨੂੰ ਅੰਤ ਨੂੰ ਪ੍ਰੇਤ ਹੀ ਬਣਨਾ ਪੈਂਦਾ ਹੈ। ਕੂੜਿਆਂ ਦਾ ਕੂੜਾ ਹੀ ਮਾਣ ਹੈ। ਕੂੜ ਕੀ ਹੈ? ਨਰਕ। ਕੁਫਰ ਗੋਏ ਕੁਫਰਾਣਾ ਪਿਆ ਦੱਜ ਸੀ, ਉਹ ਨਰਕ ਦੀ ਪ੍ਰਾਪਤੀ ਰੂਪ ਉਹਨਾਂ ਨੂੰ ਮਾਣ ਪ੍ਰਾਪਤ ਹੁੰਦਾ। ਝੂਠਾ ਹੀ ਉਹਨਾਂ ਦਾ ਮਾਣ ਹੈ। ਜੇ ਕੋਈ ਦੁਨੀਆਂ ਦੇ ਚਾਰ ਲੋਕ ਮਿਲ ਕੇ ਕਰਦੇ ਹੈ ਵੀ ਸਾਡੇ ਮੁੰਡੇ ਨੂੰ ਹੱਥ ਹੌਲਾ ਕਰਨ ਦਾ, ਤਾਗਾ ਤਵੀਰ ਕਰਨ ਦਾ, ਬਾਬਾ ਜੀ ਗੁਆਈ ਦਵਾਈ ਦਮਲ ਦੇ ਦਿੰਦਾ, ਇਸ ਪ੍ਰਕਾਰ ਕੂੜਿਆਂ ਦਾ ਝੂਠਾ ਹੀ ਮਾਣ ਹੈ।
ਨਾਨਕ ਤਿੰਨ ਕਹੋ ਸਤਿਗੁਰ ਮਿਲਿਆ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਤਾਂ ਹੀ ਸਤਿਗੁਰੂ ਅੰਤਰਜਾਮੀ ਮਿਲੇ ਹਨ।
ਜਿਨ੍ਹਾਂ ਤੁਰੇ ਪਿਆ ਪਰਵਾਣਾ,
ਜਿਨ੍ਹਾਂ ਦੇ ਧੁਰੋਂ ਆ ਤੋਂ ਨਿਸ਼ਕਾਮ ਕਰਮਾਂ ਦਾ ਪਰਵਾਨਾ ਲਿਖ ਕੇ ਪਿਆ ਹੋਇਆ ਮੱਥੇ ਤੇ, ਜਿਨ੍ਹਾਂ ਦੇ ਧੁਰੋਂ ਹੀ ਮਹਾਰਾਜ ਸਾਹਿਬ ਜੀ ਨੇ ਆਪਦੀ ਭਾਵ ਭਗਤੀ ਦੀ ਪ੍ਰਵਾਨਗੀ ਦੇ ਦਿੱਤੀ ਹੈ, ਉਹ ਪ੍ਰਵਾਨ ਪਏ ਹਨ। ਪਿਛਲੇ ਜਨਮ ਚ ਨਿਸ਼ਕਾਮ ਕਰਮ ਕੀਤੇ ਹੈ, ਇਸ ਜਨਮ ਚ ਵਾਹਿਗੁਰੂ ਦੀ ਪ੍ਰਾਪਤੀ ਨੂੰ ਪ੍ਰਵਾਨਗੀ ਉਹਨਾਂ ਨੂੰ ਮਿਲੀ ਹੈ।
ਸਾਹਿਬ ਮੇਰਾ ਉਜਲਾ,
ਇੱਥੇ ਮਹੱਲਾ ਪਹਿਲਾ ਹੈ ਜਾਂ ਤੀਜਾ ਹੈ ਜਾਂ ਉਈ ਨਹੀਂ ਹੈ, ਦੱਸੋ। ਮਹੱਲਾ ਤਾਂ ਨੀ ਕੋਈ, ਇੱਕ ਆਈ ਹੈ। ਚਲੋ,
ਸਾਹਿਬ ਮੇਰਾ ਉਜਲਾ
ਮਹੱਲਾ ਤੀਜਾ, ਕਈਆਂ ਬੀੜਾਂ ਚ ਲਿਖਿਆ ਹੁੰਦਾ ਹੈ, ਕਿਸੇ ਪੋਥੀ ਚ ਹੈ ਤਾਂ ਨੀ ਮਹੱਲਾ ਤੀਜਾ ਇੱਥੇ। ਚੰਗਾ ਜੀ, ਠੀਕ ਹੈ।
ਮਹੱਲਾ ਪਹਿਲ
ਕੀ ਬੋਲਦੇ?
ਸਾਹਿਬ ਮੇਰਾ,
ਕਈਆਂ ਬੀੜਾਂ ਚ ਤੀਜਾ ਹੁੰਦਾ ਹੈ, ਇੱਥੇ ਇਹਨਾਂ ਦੇ ਪਹਿਲਾ ਛਪਿਆ ਹੈ, ਇਸ ਰੂਪ ਦੇ ਵਿੱਚ ਅੰਗ ਹੀ ਦਿੱਤਾ ਹੋਇਆ ਤੇ ਮਹੱਲਾ ਨੀ ਹੈ।
ਸਾਹਿਬ ਮੇਰਾ ਉਜਲਾ,
ਸਾਹਿਬ ਮੇਰਾ ਉਜਲਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਇੱਥੇ ਸ਼ਾਇਦ ਤੀਜਾ ਮਹੱਲਾ ਛਪਿਆ ਹੋਇਆ ਹੈ, ਅਤੇ ਇਹ ਮਹੱਲਾ ਪਹਿਲਾ ਜਿਹੜਾ ਹੈ ਇਹ ਕਿਸੇ ਬੀੜ ਦਾ ਹੋਰ ਭੇਦ ਸਮਝਣਾ ਲਿਖਿਆ ਹੋਇਆ ਹੈ, ਇਹ ਅੰਗ ਹੀ ਹੈ ਇੱਕ ਸਮਝਣਾ।
ਸਾਹਿਬ ਮੇਰਾ ਉਜਲਾ,
ਚੰਗੀ ਤਰ੍ਹਾਂ ਰੁਮਾਲ ਠੀਕ ਕਰਕੇ।
ਸਾਹਿਬ ਮੇਰਾ ਉਜਲਾ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸਾਹਿਬ ਜੋ ਪਰਮੇਸ਼ਰ ਹੈ ਸਾਡਾ, ਮਹੱਲਾ ਤੀਜਾ ਪ੍ਰਤੀਤ ਹੁੰਦਾ ਹੈ ਕਿਉਂਕਿ ਚਾਲ ਤੀਜੇ ਪਾਤਸ਼ਾਹ ਦੀ ਬਾਣੀ ਦੀ ਹੈ। ਹਾਂਜੀ,
ਸਾਹਿਬ ਮੇਰਾ ਉਜਲਾ,
ਸਾਹਿਬ ਜੋ ਅਕਾਲ ਪੁਰਖ ਹੈ ਉਹ ਮੇਰਾ ਉਜਲ ਸਰੂਪ ਹੈ, ਸੱਚੇ ਆਨੰਦ ਸਰੂਪ।
ਚਿੱਤ ਕਰੇ,
ਜੇ ਕੋਈ ਭਾਈ ਚਿੱਤ ਦੀ ਬਿਰਤੀ ਨੂੰ ਲਾਉਣਾ ਕਰੇ ਉਸ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ।
ਨਾਨਕ ਸੋਈ ਸੇਵੀਐ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਵਰ ਦਾ ਸੇਵਨ ਕਰੀਏ,
ਸਦਾ ਸਦਾ ਜੋ ਦੇ,
ਜੋ ਸਦਾ ਸਦਾ ਦਾਤ ਦੇ ਦੇਣ ਵਾਲਾ ਹੈ।
ਨਾਨਕ ਸੋਈ ਸੇਵੀਐ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਵਰ ਦਾ ਫੇਰ ਕਹਿੰਦੇ ਸੇਵਨ ਕਰੀਏ, ਭਜਨ ਕਰੀਏ,
ਸੇਵਿਆ ਦੁੱਖ ਜਾਏ,
ਜਿਸ ਵਾਹਿਗੁਰੂ ਦਾ ਸੇਵਨ ਭਜਨ ਕਰਨੇ ਕਰਕੇ ਜੰਮਣ ਮਨ ਦਾ ਦੁੱਖ ਚਲਿਆ ਜਾਵੇ।
ਆਗੁਣ ਵੰਜਨ ਗੁਣ ਰਵ ਹੈ,
ਹਾਂਜੀ,
ਅਵਗੁਣ ਵੰਜਨ ਗੁਣ ਰਵ ਹੈ,
ਉਹਦੇ ਅਵਗੁਣ ਵੰਜਨ ਚਲੇ ਜਾਂਦੇ ਹਨ, ਔਗੁਣ ਜੋ ਮਹਾਰਾਜ ਸਾਹਿਬ ਦੇ ਗੁਣਾਂ ਨੂੰ ਰਵਾ ਉਚਾਰਨ ਕਰਦਾ ਹੈ।
ਮਨ ਸੁਖ ਵਸੈ ਆਏ,
ਉਹਦੇ ਮਨ ਚ ਸੁਖ ਪਰਮੇਸ਼ਵਰ ਦਾ ਬ੍ਰਹਮਾਨੰਦ ਸੁਖ ਆ ਕੇ ਵਸ ਜਾਂਦਾ, ਨਾਮ ਦਾ ਸੁਖ ਆ ਵਸਦਾ ਹੈ।
ਪੌੜੀ ਆਪੇ ਆਪ ਵਰਤਦਾ,
ਇਹ ਵਾਰ ਦੀ ਸਮਾਪਤੀ ਕਰਦੇ ਹੋਏ ਸਤਿਗੁਰੂ ਜੀ ਕਹਿੰਦੇ ਹਨ ਆਪੇ ਆਪ ਆਪਣਾ ਆਪ ਰੂਪ ਹੋ ਕੇ ਭਾਈ ਸਾਰਿਆਂ ਚ ਵਰਤ ਰਿਹਾ ਹੈ।
ਆਪ ਤਾੜੀ ਲਾਈ,
ਆਪ ਹੀ ਜਿਸ ਵਕਤ ਮਹਾਂਪਰਲੋਂ ਕਰ ਲਈ ਸੀ, ਤਾੜੀ ਸਮਾਧੀ ਲਾਉਣਾ ਕੀਤੀ ਸੀ,
ਆਪੇ ਹੀ ਉਪਦੇਸ਼ ਦਾ,
ਆਪੇ ਆਪ
ਆਪੇ ਆਪ ਵਰਤਦਾ,
ਆਪੇ ਸਰਗੁਣ ਸਰੂਪ ਹੋ ਕੇ ਆਪਣਾ ਜੀਵ ਜੀਵ ਇਸ ਭੇਦ ਰੂਪ ਹੋ ਕੇ ਆਪੇ ਵਰਤ ਰਿਹਾ ਹੈ।
ਆਪ ਤਾੜੀ ਲਾਈ,
ਆਪ ਹੀ ਸਮਾਧੀ ਲਾ ਕੇ ਨਿਰਵਿਕਲਪ ਸਰੂਪ ਦੇ ਵਿੱਚ ਲੀਨ ਮੇਰਾ ਨਿਰਗੁਣ ਸਰੂਪ ਕਹਾਉਂਦਾ ਹੈ।
ਆਪੇ ਹੀ ਉਪਦੇਸ਼ ਦਾ,
ਆਪ ਹੀ ਸਤਿਗੁਰੂ ਰੂਪ ਹੋ ਕੇ ਉਪਦੇਸ਼ ਦਿੰਦਾ ਹੈ।
ਗੁਰਮੁਖ ਪਤੀ ਆਈ,
ਇਹ ਗੁਰਮੁਖ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਪ੍ਰਤੀਤ ਆ ਗਈ ਹੈ, ਪਤੀਤ ਗਿਆ ਚਿਤੋਂ ਦਾ ਮੰਨ ਗਿਆ ਹੈ।
ਇੱਕ ਆਪੇ ਉਜੜ ਪਾਏ,
ਇੱਕ ਜਿਹੜੇ ਮਨਮੁਖ ਹਨ ਉਹਨਾਂ ਨੂੰ ਸੰਸਾਰ ਦੀ ਉਜਾੜ ਵਿੱਚ ਪਾ ਦਿੱਤਾ ਹੈ।
ਇੱਕ ਭਗਤੀ ਲਾਇਆ,
ਇੱਕ ਜਿਹੜੇ ਗੁਰਮੁਖ ਹਨ ਉਹਨਾਂ ਨੂੰ ਭਾਵ ਭਗਤੀ ਚ ਲਾਉਣਾ ਕੀਤਾ ਹੈ।
ਜਿਸ ਆਪ ਬੁਝਾਏ ਸੋ ਬੁਝ ਸੀ,
ਇਸ ਵਿਚਾਰ ਨੂੰ ਜਿਸ ਨੂੰ ਗੁਰਾਂ ਦੁਆਰਾ ਆਪ ਬੁਝਾਏ ਸਮਝਾਉਂਦਾ ਹੈ, ਉਹ ਪਿੱਛੇ ਸਮਝਦੇ ਸੀ ਜਿਹਨੂੰ ਹੁਣ ਸਮਝਾਉਂਦਾ ਉਹ ਬੁੱਝਦਾ ਹੈ, ਅੱਗੇ ਨੂੰ ਜਿਸ ਨੂੰ ਬੁਝਾਵੇਗਾ ਸੋ ਬੁੱਝ ਸੀ ਸਮਝੇਗਾ।
ਆਪੇ ਨਾਏ ਲਾਈਆਂ
ਆਪ ਹੀ ਸਤਿਗੁਰੂ ਰੂਪ ਹੋ ਕੇ ਅੰਮ੍ਰਿਤ ਨਾਮ ਦੇ ਚ ਲਾਉਣਾ ਕੀਤਾ ਹੈ।
ਨਾਨਕ ਨਾਮ ਤੇ ਆਈ ਹੈ
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ।
ਸੱਚੀ ਵਡਿਆਈ
ਇਸ ਪ੍ਰਕਾਰ ਸੱਚੀ ਵਡਿਆਈ ਹੋਵੇਗੀ, ਸੱਚੀ ਵਡਿਆਈ ਸਰੂਪ ਦੀ ਪ੍ਰਾਪਤੀ ਰੂਪ ਹੋਵੇਗੀ।
ਵਾਹ ਵਾਹ ਸੱਚੇ ਪਾਤਸ਼ਾਹ,
ਵਾਹ ਚਰਜ ਹੈ ਤੂੰ, ਵਾਹ ਬਸਮਾਦ ਰੂਪ ਹੈ ਸੱਚੇ ਪਾਤਸ਼ਾਹ,
ਸੱਚੀ ਨਾਈ
ਤੂੰ ਸੱਚਾ ਹੈ, ਤੇਰੀ ਨਾਈ ਮਹਿਮਾ ਸੱਚੀ ਹੈ। ਇਹ ਸਾਧ ਸੰਗਤ ਜੀ ਤੁਕਾਂ ਹਰੇਕ ਪੌੜੀ ਦੀਆਂ ਪੰਜ ਤੁਕਾਂ ਹਨ, ਛੇਵੇਂ ਪਾਤਸ਼ਾਹ ਜੋ ਧੁਨ ਲਿਖੀ ਹੈ, ਯੋਧੇ ਵੀਰ ਹੈ ਪੂਰਵਾਣੀ ਕੀ ਧੁਨੀ, ਉਦੋਂ ਆਗਿਆ ਦਿੱਤੀ ਹੈ ਭਾਈ ਇਹ ਰਹਾਉ ਦੀ ਤੁਕ ਵਾਹਵਾ ਸੱਚੇ ਪਾਤਸ਼ਾਹ ਹਰੇਕ ਪੌੜੀ ਦੇ ਮਗਰੋਂ ਪੜਿਆ ਕਰਿਓ। ਪੰਜ ਤੁਕੀਆਂ ਪੌੜੀਆਂ ਜਿਹੜੀਆਂ ਹੈ ਇਸ ਦੇ ਪਹਿਲਾਂ ਭਾਵੇਂ ਨੰਨਿਆਂ ਦੇ ਨਾਲ ਆਉਣ ਪੌੜੀਆਂ ਚਾਰ ਤੁਕਾਂ, ਤੇ ਮਗਲੀ ਬਿਹਾਰੀ ਨਾਲ ਈੜੀ ਵਾਲੀ ਆਉਂਦੀ ਹੈ, ਇਸ ਕਰਕੇ ਧੁਨ ਛੇ ਤੁਕੀ ਸੀ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਜਿਹੜੀ ਲਿਖਾਈ ਹੈ ਤੇ ਆਗਿਆ ਦਿੱਤੀ ਹੈ। ਜਿਹੜਾ ਭਾਈ ਗੁਰੂ ਸਾਹਿਬ ਦੀ ਆਗਿਆ ਨਾ ਮੰਨੇਗਾ ਗੁਰੂ ਕਾ ਦੇਣਦਾਰ ਹੋਵੇਗਾ। ਸਤਿਗੁਰੂ ਮਹਾਰਾਜ ਸਾਹਿਬ ਦੀ ਆਗਿਆ ਗੁਰਸਿੱਖੋ ਜ਼ਰੂਰ ਮੰਨਣੀ ਹੈ, ਜਿਵੇਂ ਛੇਵੇਂ ਪਾਤਸ਼ਾਹ ਨੇ ਆਗਿਆ ਕੀਤੀ ਹੈ ਧੁਨਾਂ ਲਿਖਣ ਵੇਲੇ, ਉਸ ਆਗਿਆ ਦੇ ਤਾਂ ਜਿਹੜਾ ਨਾ ਮੰਨੇਗਾ, ਇੱਕ ਵਾਰੀ ਪਹਿਲਾਂ ਤੁਕ ਲਿਖੀ ਹੈ ਪੰਜਵੇਂ ਪਾਤਸ਼ਾਹ ਨੇ ਤੇ ਛੇਵੇਂ ਪਾਤਸ਼ਾਹ ਨੇ ਆਗਿਆ ਦਿੱਤੀ, ਵਾਰ ਵਾਰ ਇੱਕੀ ਪੌੜੀਆਂ ਹਨ, ਇੱਕੀ ਪੌੜੀਆਂ ਦੇ ਵਿੱਚ ਪੜ੍ਹਨੀ ਹੈ। ਇਹ ਸਤਿਗੁਰੂ ਦੀ ਆਗਿਆ ਹੈ, ਇਹ ਇੱਥੇ ਵਾਰ ਸਮਾਪਤ ਹੋਈ ਹੈ,
ਸ਼ੁੱਧ
ਇਹ ਸ਼ੁੱਧ ਕੀਤੀ ਹੋਈ ਬਾਣੀ ਹੈ, ਕੋਈ ਕਲਮ ਨਾ ਉਠਾਵੇ ਇਸ ਦੇ ਉੱਤੇ, ਇਸ ਨੂੰ ਪੜ੍ਹ ਕੇ ਹੀ ਨਾ ਛੱਡ ਦਿਓ, ਸ਼ੁੱਧ ਕਰੋ, ਖਬਰ ਕਰੋ, ਫਿਰ ਤੁਹਾਡੇ ਹਿਰਦੇ ਨੂੰ ਸ਼ੁੱਧ ਕਰ ਦੇਵੇਗੀ, ਸ਼ੁੱਧ ਹਿਰਦੇ ਹੋਣੇ ਕਰਕੇ ਸ਼ੁੱਧ ਸਰੂਪ ਦੀ ਪ੍ਰਾਪਤੀ ਹੋਵੇਗੀ। ਇਸ ਪ੍ਰਕਾਰ ਇਹ ਸ਼ੁੱਧ ਬਾਣੀ ਕੀਤੀ ਹੋਈ ਹੈ, ਤੁਕ ਫੇਰ ਪੜ੍ਹਦੇ ਹੋ ਜਿਸ ਆਪ ਨਾਨਕ ਨਾਮ
ਧਿਆਈ ਹੈ, ਨਾਨਕ ਨਾਮ ਧਿਆਈ ਹੈ ਸੱਚੀ ਵਡਿਆਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸੁਧ। ਵਾਹਿਗੁਰੂ ਜੀ ਕਾ ਖਾਲਸਾ।